ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਪੰਜਵਾਂ, ਗੁਰਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ, ਤਿਸਕੈ ਹਿਰਦੈ ਰਵਿਆ ਸੋਏ, ਮਨ ਤਨ ਸੀਤਲ ਨਿਹਚਲ ਹੋਏ। ਐਸਾ ਕੀਰਤਨ ਕਰ ਮਨ ਮੇਰੇ, ਇਹਾ ਊਹਾ ਜੋ ਕਾਮ ਤੇਰੇ ਰਹਾਉ, ਜਾਸ ਜਪਦ ਭਉ ਅਪਦਾ ਜਾਏ, ਧਾਵਤ ਮਨੁਆ ਆਵੈ ਠਾਏ। ਜਾਸ ਜਪਤ ਫਿਰ ਦੁਖ ਨਾ ਲਾਗੈ, ਜਾਸ ਜਪਤ ਇਹ ਹਉਮੈ ਭਾਗੈ, ਜਾਸ ਜਪਤ ਵਸ ਆਵਹਿ ਪੰਚਾ, ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ, ਜਾਸ ਜਪਤ ਇਹ ਤ੍ਰਿਸ਼ਨਾ ਬੁਝੈ, ਜਾਸ ਜਪਤ ਹਰ ਦਰਗਹਿ ਸਿਜੈ, ਜਾਸ ਜਪਤ ਕੋਟ ਮਿਟਹੈ ਅਪਰਾਧ, ਜਾਸ ਜਪਤ ਹਰ ਹੋਵਹਿ ਸਾਧ, ਜਾਸ ਜਪਤ ਮਨ ਸੀਤਲ ਹੋਵੈ, ਜਾਸ ਜਪਤ ਮਲ ਸਗਲੀ ਖੋਵੈ। ਗੌੜੀ ਮਹਲਾ ਪੰਜਵਾਂ, ਗੁਰਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਉ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਦੀ ਬਾਬਤ ਭੱਟਾਂ ਨੇ ਲਿਖਿਆ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਿਖਾਣਿਓ। ਜਿਨ੍ਹਾਂ ਨੇ ਜਨਮ ਤੋਂ ਹੀ ਤੀਜੇ ਪਾਤਸ਼ਾਹ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਆਸ਼ੀਰਵਾਦ ਪ੍ਰਾਪਤ ਕੀਤੀ, ਦੋਹੇ ਥਾ ਬਾਣੀ ਕਾ ਬੋਹੇ ਥਾ, ਇੱਥੇ ਹੀ ਬਸ ਨਹੀਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਛੋਟੀ ਬਾਲ ਅਵਸਥਾ ਦੇ ਅੰਦਰ ਹੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਸੇ ਲਈ ਭੱਟਾ ਨੇ ਇਹ ਗੱਲ ਕਹਿ ਦਿੱਤੀ ਹੈ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਉਹ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਕੀਰਤਨ ਕਰਨ ਦਾ ਉਪਦੇਸ਼ ਦਿੰਦੇ ਹਨ। ਅਤੇ ਨਾਲ ਹੀ ਉਸਦਾ ਫਲ ਵੀ ਦਰਸਾਉਂਦੇ ਹਨ। ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮ ਤੇਰਾ ਰਹਾਉ, ਹਜ਼ੂਰ ਫਰਮਾਉਂਦੇ ਨੇ ਕਿ ਐ ਮੇਰੇ ਮਨ, ਤੂੰ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਚਾਰਨ ਕਰ, ਈਹਾਂ ਊਹਾਂ ਜੋ ਕਾਮ ਤੇਰਾ, ਜੋ ਇੱਥੇ ਇਸ ਦੁਨੀਆਂ ਦੇ ਅੰਦਰ ਵੀ ਅਤੇ ਊਹਾਂ ਪਰਲੋਕ ਦੇ ਅੰਦਰ ਵੀ ਤੇਰੇ ਕੰਮ ਆਵੇਗਾ। ਕਿਉਂ ਜੋ ਗੁਰਬਾਣੀ ਦਾ ਕੀਰਤਨ ਹੈ, ਕਲਯੁਗ ਦਾ ਪ੍ਰਧਾਨ ਸਾਧਨ ਹੈ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਕੀਰਤਨ ਕਰਨ ਦੇ ਨਾਲ ਇੱਥੇ ਵੀ ਸਤਿਕਾਰ, ਸ਼ੋਭਾ, ਸਨਮਾਨ ਪ੍ਰਾਪਤ ਹੁੰਦਾ ਹੈ। ਕੀਰਤਨ ਕਰਨ ਦੇ ਨਾਲ ਦਰਗਾਹ ਦੇ ਵਿੱਚ ਵੀ ਸਾਨੂੰ ਸੁੱਖ, ਸਨਮਾਨ ਅਤੇ ਸਤਿਕਾਰ ਮਿਲਦਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ, ਸੁਣ ਕੀਰਤਨ ਸਾਧ ਪਹਿ ਜਾਏ, ਜਨਮ ਮਰਨ ਕੀ ਤ੍ਰਾਸ ਮਿਟਾਏ। ਕੀਰਤਨ ਕਰਨ ਅਤੇ ਕੀਰਤਨ ਸੁਣਨ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਸਤਿਗੁਰੂ ਦੇ ਬਚਨ ਹਨ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਇਹ ਕੀਰਤਨ ਕਰਨ ਅਤੇ ਸੁਣਨ ਦਾ ਮਹਾਤਮ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਵੀ ਲਿਖਿਆ ਹੈ, ਲੋਕ ਮੁਕਤੀ ਪ੍ਰਾਪਤ ਕਰਨ ਦੇ ਲਈ ਯੋਗ ਕਰਦੇ ਸਨ, ਪਰ ਸਤਿਗੁਰੂ ਕਹਿੰਦੇ ਨੇ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਜਦੋਂ ਅਸੀਂ ਕੀਰਤਨ ਕਰਦੇ ਹਾਂ, ਉਸ ਵੇਲੇ ਵਾਹਿਗੁਰੂ ਦੇ ਨਾਲ ਸਾਡੀ ਸੁਰਤ ਜੁੜ ਜਾਂਦੀ ਹੈ, ਇਸ ਲਈ ਸਾਡਾ ਤੇ ਇਹੀ ਯੋਗ ਹੈ। ਜਦੋਂ ਕਿਸੇ ਦੀ ਸੁਰਤ ਕੀਰਤਨ ਕਰਦਿਆਂ ਹੋਇਆਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ, ਤੇ ਇਹਦੇ ਨਾਲ ਲੋਕ ਤੇ ਪ੍ਰਲੋਕ ਦਾ ਸਾਰਾ ਹੀ ਸੁੱਖ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਦਾ ਕੀਰਤਨ ਕਰ, ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤੋ ਸਾਲਾ ਕਰ, ਜੋ ਇੱਥੇ ਵੀ ਤੇ ਉੱਥੇ ਵੀ, ਭਾਵ ਦੀਨ ਦੁਨੀਆਂ ਦੇ ਵਿੱਚ, ਲੋਕ ਤੇ ਪ੍ਰਲੋਕ ਦੇ ਅੰਦਰ ਜੋ ਤੇਰੇ ਕੰਮ ਆਉਣ ਵਾਲੀ ਚੀਜ਼ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਆਰੰਭ ਤੋਂ ਨਾਮ ਕਿਵੇਂ ਪ੍ਰਾਪਤ ਹੁੰਦਾ ਹੈ ਅਤੇ ਨਾਮ ਜਪ ਕੇ ਮਿਲਦਾ ਕੀ ਹੈ, ਲੋ ਹੁਣ ਇਹਦੇ ਬਾਰੇ ਚਾਨਣਾ ਪਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪੰਜਵਾਂ, ਗੁਰ ਸੇਵਾ ਤੇ ਨਾਮੇ ਲਾਗਾ।
ਸਾਹਿਬ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਐ ਮਨਾ, ਗੁਰ ਸੇਵਾ ਤੇ ਨਾਮੇ ਲਾਗਾ। ਜਿਹੜਾ ਇਨਸਾਨ ਕੋਈ ਵੀ ਗੁਰਸਿੱਖ ਮਾਈ ਪਾਈ ਗੁਰੂ ਦੀ ਸੇਵਾ ਕਰਦਾ ਹੈ, ਉਸ ਉੱਤੇ ਗੁਰੂ ਦੀ ਮਿਹਰ ਹੁੰਦੀ ਹੈ, ਫਿਰ ਉਹ ਨਾਮ ਦੇ ਵਿੱਚ ਜੁੜ ਜਾਂਦਾ ਹੈ। ਕਿਉਂਕਿ ਸਿੱਖ ਧਰਮ ਦਾ ਪ੍ਰਥਮ ਅਸੂਲ ਸੇਵਾ ਹੈ। ਜੇ ਅਸੀਂ ਇਸ ਕਾਮ ਸੇਵਾ ਕਰਦੇ ਹਾਂ, ਇਹਦੇ ਨਾਲ ਮਨ ਦੀ ਕਾਮਨਾ ਪੂਰੀ ਹੋ ਜਾਂਦੀ ਹੈ। ਜੇ ਨਿਸਕਾਮ ਸੇਵਾ ਕਰਦੇ ਹਾਂ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਗੁਰੂ ਦੀ ਨਿਸਕਾਮ ਸੇਵਾ ਕਰਦਾ ਹੈ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਅਤੇ ਫਿਰ ਉਹਦਾ ਮਨ ਨਾਮ ਦੇ ਵਿੱਚ ਜੁੜ ਜਾਂਦਾ ਹੈ। ਇਹ ਇੱਕ ਤਰੀਕਾ ਹੈ, ਪਹਿਲਾਂ ਗੁਰੂ ਦੀ ਸੇਵਾ ਅਤੇ ਫਿਰ ਸਿਮਰਨ। ਗੁਰ ਸੇਵਾ ਅਤੇ ਨਾਮੇ ਲਾਗਾ। ਹਜ਼ੂਰ ਕਹਿੰਦੇ, ਪਹਿਲਾਂ ਮੈਂ ਗੁਰੂ ਦੀ ਸੇਵਾ ਕੀਤੀ ਅਤੇ ਗੁਰੂ ਦੀ ਸੇਵਾ ਕਰਕੇ ਮਨ ਨਿਰਮਲ ਹੋਇਆ, ਹੁਣ ਮੈਂ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹਾਂ।
ਤਿਸ ਕੋ ਮਿਲਿਆ ਜਿਸ ਮਸਤਕ ਭਾਗਾ।
ਸਾਹਿਬ ਸਤਿਗੁਰੂ ਫਰਮਾਉਂਦੇ ਹਨ ਕਿ ਐ ਮਨਾ, ਉਸ ਨੂੰ ਇਹ ਨਾਮ ਮਿਲਿਆ ਹੈ ਜਿਸ ਮਸਤਕ ਭਾਗਾ, ਜਿਸਦੇ ਮੱਥੇ 'ਤੇ ਵੱਡੇ ਭਾਗ ਨੇ। ਇਹਦਾ ਮਤਲਬ ਇਹ ਹੈ, ਜਿਸਨੇ ਪਿਛਲੇ ਜਨਮ ਦੇ ਅੰਦਰ ਵੀ ਕੋਈ ਪੁੰਨ ਕਰਮ ਕੀਤੇ ਸਨ, ਉਹਦਾ ਸਦਕਾ ਉਸਨੂੰ ਗੁਰੂ ਦੀ ਸੇਵਾ ਕਰਕੇ ਨਾਮ ਪ੍ਰਾਪਤ ਹੋਇਆ ਹੈ।
ਜਿਸ ਕੈ ਹਿਰਦੈ ਰਵਿਆ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਮੱਥੇ ਦੇ ਵੱਡੇ ਭਾਗ ਹੁੰਦੇ ਨੇ, ਤਿਸ ਕੈ ਹਿਰਦੈ ਰਵਿਆ ਸੋਏ, ਫਿਰ ਉਸਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹ ਵਸ ਜਾਂਦਾ ਹੈ, ਰਵੇ ਆਧਾਰਤ ਹੁੰਦਾ ਹੈ, ਵਸ ਜਾਣਾ, ਸਮਾ ਜਾਣਾ, ਵੀ ਜਿਸ ਦੇ ਵੱਡੇ ਭਾਗ ਹੁੰਦੇ ਨੇ ਫਿਰ ਉਸ ਦੇ ਹਿਰਦੇ ਵਿੱਚ ਉਹ ਨਾਮ ਵਸ ਜਾਂਦਾ ਹੈ।
ਮਨ ਤਨ ਸੀਤਲ ਨਿਹਚਲ ਹੋਏ,
ਉਹਦਾ ਫਲ ਕੀ ਹੁੰਦਾ ਹੈ? ਹਜ਼ੂਰ ਕਹਿੰਦੇ ਮਨ ਵੀ ਤੇ ਤਨ ਵੀ ਸੀਤਲ ਐਨ ਠੰਡਾ ਠਾਰ ਹੋ ਜਾਂਦਾ ਹੈ। ਜਦੋਂ ਨਾਮ ਕਿਸੇ ਦੇ ਹਿਰਦੇ ਵਿੱਚ ਵਸ ਜਾਵੇ ਪਹਿਲਾਂ ਉਹ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ, ਫਿਰ ਸਰੀਰ ਵੀ ਐਨ ਸ਼ਾਂਤ ਹੋ ਜਾਂਦਾ ਹੈ। ਨਿਹਚਲ ਹੋਏ ਤੇ ਫਿਰ ਸਾਡਾ ਮਨ ਤੇ ਤਨ ਅਡੋਲ ਵੀ ਹੋ ਜਾਂਦਾ ਹੈ। ਨਹੀਂ ਤੇ ਹੁਣ ਤੁਸੀਂ ਥੋੜ੍ਹਾ ਜਿਹਾ ਕਦੇ ਖਿਆਲ ਕਰਕੇ ਦੇਖੋ, ਪਹਿਲੀ ਤਾਂ ਗੱਲ, ਮਨੁੱਖ ਦਾ ਸਰੀਰ ਵੀ ਅਡੋਲ ਨਹੀਂ ਹੁੰਦਾ। ਜਦੋਂ ਅਸੀਂ ਬੈਠਦੇ ਹਾਂ ਕੋਈ ਨਾ ਕੋਈ ਅੰਗ, ਕੋਈ ਨਾ ਕੋਈ ਹੱਥ ਪੈਰ, ਕੋਈ ਉਂਗਲ ਸਾਡੀ ਹਿਲਦੀ ਰਹਿੰਦੀ ਹੈ, ਅਤੇ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਸਰੀਰ ਵੀ ਅਡੋਲ ਹੋ ਜਾਂਦਾ ਹੈ। ਅਤੇ ਜਦੋਂ ਸਰੀਰ ਅਡੋਲ ਹੋ ਜਾਵੇ ਤਾਂ ਫਿਰ ਇਹਦੇ ਨਾਲ ਮਨ ਵੀ ਅਡੋਲ ਹੋ ਜਾਂਦਾ ਹੈ, ਕਿਉਂਕਿ ਅਸਲੀ ਜਦੋਂ ਮਨ ਅਡੋਲ ਹੁੰਦਾ ਹੈ ਸਰੀਰ ਵੀ ਉਦੋਂ ਹੀ ਅਡੋਲ ਹੁੰਦਾ ਹੈ। ਜੇ ਮਨ ਨਹੀਂ ਅਡੋਲ ਤਾਂ ਸਰੀਰ ਵੀ ਅਡੋਲ ਨਹੀਂ ਹੁੰਦਾ। ਜੋ ਸਰੀਰ ਦੀ ਸਾਰੀ ਕਿਰਿਆ ਹੈ ਉਹ ਮਨ ਦੇ ਰਾਹੀਂ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਮਨ ਵੀ ਅਤੇ ਤਨ ਵੀ ਠੰਡਾ ਠਾਰ ਹੋ ਜਾਂਦਾ ਹੈ ਅਤੇ ਫਿਰ ਇਹ ਮਨ ਅਤੇ ਤਨ ਐਨ ਅਡੋਲ ਹੋ ਜਾਂਦਾ ਹੈ।
ਐਸਾ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਦਾ ਐਸਾ ਕੀਰਤਨ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਹੀਰਾ, ਤੂੰ ਉਸ ਕੀਰਤਨ ਨੂੰ ਕਰ। ਈਹਾ ਊਹਾ ਜੋ ਕਾਮ ਤੇਰਾ, ਜੋ ਇੱਥੇ ਵੀ ਅਤੇ ਉੱਥੇ ਵੀ ਭਾਵ ਦੋਹਾਂ ਲੋਕਾਂ ਵਿੱਚ ਤੇਰੇ ਕੰਮ ਆਉਣ ਵਾਲਾ ਹੈ।
ਜਾਸ ਜਪਤ ਭਉ ਅਪਦਾ ਜਾਏ,
ਰਹਾਓ ਬਸਰਾਮ ਦੇ ਕੇ ਹੁਣ ਵੀ ਕਿਸ ਦਾ ਕੀਰਤਨ ਕਰਨਾ ਹੈ? ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਾਪ ਦੀ ਮਹਿਮਾ ਉਚਾਰਨ ਕਰਦੇ ਹਨ ਵੀ ਜਿਸ ਦਾ ਕੀਰਤਨ ਕਰਨਾ ਹੈ ਉਸ ਵਾਹਿਗੁਰੂ ਦੇ ਨਾਮ ਦੀ ਮਹਿਮਾ ਵੀ ਅਪਰਪਾਰ ਹੈ। ਜਾਸ ਜਪਤ ਪਾਓ ਅਪਦਾ ਜਾਏ, ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਹਰ ਕਿਸਮ ਦਾ ਡਰ ਅਤੇ ਅਪਦਾ ਦਾ ਅਰਥ ਹੈ ਜਿਹੜੀ ਕੋਈ ਮੁਸੀਬਤ ਹੈ, ਬਿਪਤਾ ਹੈ, ਕੋਈ ਸਾਡੇ ਸਰੀਰ 'ਤੇ ਅਚਾਨਕ ਕਸ਼ਟ ਆ ਗਿਆ ਹੈ, ਆਦਿ ਵਿਆਧੀ ਉਪਾਧੀ ਉਹ ਸਭ ਚਲੀ ਜਾਂਦੀ ਹੈ।
ਧਾਵਤ ਮਨੁਆ ਆਵੈ ਠਾਏ,
ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਇਹ ਜਿਹੜਾ ਮਨ ਇੱਧਰ ਉੱਧਰ ਦੌੜਦਾ ਹੈ ਇਹ ਵੀ ਟਿਕਾਣੇ 'ਤੇ ਆ ਜਾਂਦਾ ਹੈ, ਭਾਵ ਇਸ ਮਨ ਨੂੰ ਵੀ ਵਾਹਿਗੁਰੂ ਦੇ ਨਾਮ ਦੇ ਵਿੱਚ ਸਥਿਰਤਾ ਪ੍ਰਾਪਤ ਹੋ ਜਾਂਦੀ ਹੈ।
ਜਾਸ ਜਪਤ ਫਿਰ ਦੁੱਖ ਨਾ ਲਾਗੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦਾ ਕੀਰਤਨ ਕਰਨਾ ਹੈ ਜਿਸਦਾ ਨਾਮ ਜਪਦਿਆਂ ਹੋਇਆਂ ਫਿਰ ਕੋਈ ਕਿਸੇ ਕਿਸਮ ਦਾ ਦੁੱਖ ਵੀ ਨਹੀਂ ਵਿਆਪਦਾ।
ਜਾਸ ਜਪਤ ਇਹ ਹਉਮੈ ਭਾਗੈ,
ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਇਹ ਹਉਮੈ ਵੀ ਭੱਜ ਜਾਂਦੀ ਹੈ, ਕਿਉਂਕਿ ਹਉਮੈ ਦੀਰਘ ਰੋਗ ਹੈ ਔਰ ਇਸ ਨੂੰ ਦੂਰ ਕਰਨਾ ਬਹੁਤ ਹੀ ਔਖੀ ਗੱਲ ਹੈ। ਦੁਨੀਆਂ ਦਾ ਕੋਈ ਡਾਕਟਰ, ਕੋਈ ਹਕੀਮ ਐਸਾ ਨਹੀਂ ਹੈ ਜੋ ਇਸ ਹਉਮੈ ਦੇ ਰੋਗ ਦਾ ਇਲਾਜ ਕਰ ਦੇਵੇ, ਬਲਕਿ ਉਹ ਤਾਂ ਆਮ ਹੀ ਆਪ ਹੀ ਇਸ ਹਉਮੈ ਦੇ ਰੋਗ ਦਾ ਸ਼ਿਕਾਰ ਨੇ। ਇਸੇ ਲਈ ਤਾਂ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਦੁਨੀਆਂ ਵਿੱਚ ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਹਕੀਮ ਹੈ, ਚਾਹੇ ਵੈਦ ਹੈ, ਹਉਮੈ ਰੋਗ ਦਾ ਸਭ ਸ਼ਿਕਾਰ ਨੇ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਅਪਰਪਾਰ ਹੈ, ਜਿਸ ਦਾ ਨਾਮ ਜਪਦਿਆਂ ਇਹ ਹਉਮੈ ਵੀ ਭੱਜ ਜਾਂਦੀ ਹੈ।
ਜਾਸ ਜਪਤ ਵਸ ਆਵਹਿ ਪੰਚਾ,
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਸਾਨੂੰ ਬਹੁਤ ਤੰਗ ਕਰਦੇ ਹਨ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਜਪੋ। ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਪੰਜੇ ਵਿਕਾਰ ਵੀ ਵਸ ਵਿੱਚ ਆ ਜਾਂਦੇ ਹਨ।
ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ,
ਅਥਵਾ ਜਿਹੜੇ ਪੰਜ ਗਿਆਨ ਇੰਦਰੀਏ ਨੇ ਇਹ ਵੀ ਵਿਸ਼ਿਆਂ ਵੱਲ ਦੌੜਦੇ ਨੇ, ਇਹ ਵੀ ਵਸ ਵਿੱਚ ਆ ਜਾਂਦੇ ਹਨ। ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ, ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਸਾਡੇ ਹਿਰਦੇ ਵਿੱਚ ਅੰਮ੍ਰਿਤ ਸੰਚਾ, ਜਿਹੜਾ ਅੰਮ੍ਰਿਤ ਸਿੰਜਿਆ ਜਾਂਦਾ ਹੈ, ਭਾਵ ਸਾਡੇ ਹਿਰਦੇ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਇੱਕ ਐਸਾ ਆਨੰਦ ਅਤੇ ਇੱਕ ਐਸਾ ਖੇੜਾ ਸਾਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਬਾਹਰ ਕਿਧਰੇ ਵੀ ਸਾਨੂੰ ਨਹੀਂ ਮਿਲ ਸਕਦਾ।
ਜਾਸ ਜਪਤ ਇਹ ਤ੍ਰਿਸ਼ਨਾ ਬੁਝੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਵੀ ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਨਾ, ਸਹਿਸ ਕਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਤ੍ਰਿਸ਼ਨਾ ਦੀ ਅੱਗ ਵੀ ਬੁਝ ਜਾਂਦੀ, ਭਾਵ ਸ਼ਾਂਤ ਹੋ ਜਾਂਦੀ ਹੈ।
ਜਾਸ ਜਪਤ ਹਰ ਦਰਗਹ ਸਿਜੈ।
ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਇਹ ਮਨੁੱਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਿਜੈ ਦਾ ਅਰਥ ਹੈ ਮੁਕਤ ਹੋ ਜਾਂਦਾ ਹੈ ਅਥਵਾ ਪੁੱਗ ਜਾਂਦਾ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਇਹ ਮਨੁੱਖ ਬੰਦ ਖਲਾਸ ਹੋ ਜਾਂਦਾ ਹੈ।
ਜਾਸ ਜਪਤ ਕੋਟ ਮਿਟ ਹੈ ਅਪਰਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਜਪ ਦੀ ਮਹਿਮਾ ਕਰਦੇ ਹਨ, ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਕਰੋੜਾਂ ਹੀ ਅਪਰਾਧ ਗੁਨਾਹ ਮਿਟ ਜਾਂਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਕੌਣ ਕੋ ਕਲੰਕ ਰਹੋ ਨਾ ਰਾਮ ਨਾਮ ਲੇਤ ਹੀ, ਪਤਤ ਪਵਿਤ ਪਏ ਰਾਮ ਕਹਿਤ ਹੀ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਆਜਾ ਮਲ ਉਧਰਿਓ ਗਨਕਾ ਹੁੰਗਤ ਪਾਈ। ਇਉਂ ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਹਨ।
ਜਾਸ ਜਪਤ ਹਰ ਹੋਵੇ ਹੈ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਤੇ ਕਈ ਜਿਹੜੇ ਲੋਕ ਨੇ ਉਹ ਸਾਧ ਸੰਤ ਬਣ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦਾ ਨਾਮ ਹੀ ਹੈ ਜੋ ਸਾਨੂੰ ਸੰਤ ਬਣਾ ਸਕਦਾ ਹੈ। ਜਿਹੜਾ ਵੀ ਮਨੁੱਖ ਵਾਹਿਗੁਰੂ ਦਾ ਨਾਮ ਜਪੇ ਉਹਨੂੰ ਹੀ ਸੰਤ ਆਖਿਆ ਜਾਂਦਾ ਹੈ। ਪੂਰਨ ਸੰਤ ਦੀ ਡੈਫੀਨੇਸ਼ਨ ਸਤਿਗੁਰੂ ਨੇ ਇਹ ਲਿਖੀ ਹੈ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿੰਨਾ ਵੀ ਕੋਈ ਨਾਮ ਜਪਦਾ ਹੈ ਤੇ ਓਨਾ ਹੀ ਉਹ ਸੰਸਾਰ ਦੇ ਵਿੱਚ ਗੁਰਮੁਖ ਵਿਅਕਤੀ ਸਾਧੂ ਸੰਤ ਬਣ ਜਾਂਦਾ ਹੈ।
ਜਾਸ ਜਪਤ ਮਨ ਸੀਤਲ ਹੋਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਇਹ ਜਿਹੜਾ ਮਨ ਈਰਖਾ ਹੰਕਾਰ ਤੇ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੈ ਨਾ, ਇਹ ਵੀ ਠੰਡਾ ਠਾਰ ਹੋ ਜਾਂਦਾ ਹੈ।
ਜਾਸ ਜਪਤ ਮਲ ਸਗਲੀ ਖੋਵੇ।
ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਇਹ ਸਾਡੇ ਮਨ ਦੀ ਸਾਰੀ ਮੈਲ ਵੀ ਖੋਵੇ, ਨਾਸ ਹੋ ਜਾਂਦੀ ਹੈ।
ਜਾਸ ਜਪਤ ਰਤਨ ਹਰ ਮਿਲੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਤੇ ਵਾਹਿਗੁਰੂ ਪਰਮੇਸ਼ਰ ਜੋ ਰਤਨ ਵਾਂਗੂ ਅਮੋਲਕ ਹੈ ਅਥਵਾ ਵਾਹਿਗੁਰੂ ਦਾ ਗਿਆਨ ਜੋ ਰਤਨ ਵਾਂਗੂ ਅਮੋਲਕ ਹੈ ਉਹ ਪ੍ਰਾਪਤ ਹੋ ਜਾਂਦਾ ਹੈ।
ਬਹਰ ਨਾ ਛੋਡੈ ਹਰ ਸੰਗ ਹਿਲੈ।
ਲੋ ਜਦੋਂ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਤੇ ਵਾਹਿਗੁਰੂ ਰੂਪ ਰਤਨ ਮਿਲ ਜਾਂਦਾ ਹੈ ਅਥਵਾ ਜੋ ਗੋਪਤ ਨਾਮ ਹੈ ਸਾਡੇ ਅੰਦਰ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉਹ ਇੱਕ ਰਤਨ ਵਾਂਗ ਹੈ। ਹਜ਼ੂਰ ਕਹਿੰਦੇ ਜਦੋਂ ਨਾਮ ਮਿਲ ਜਾਵੇ ਬਹੁਰ ਨਾ ਛੋਟੈ, ਇਹ ਮਨ ਫਿਰ ਉਸ ਨੂੰ ਛੱਡ ਨਹੀਂ ਸਕਦਾ। ਹਰ ਸੰਗ ਹਿਲੈ ਤੇ ਵਾਹਿਗੁਰੂ ਦੇ ਨਾਲ ਹਮੇਸ਼ਾ ਲਈ ਹਿਲੈ ਦਾ ਅਰਥ ਹੈ ਉਹ ਘੁਲ ਮਿਲ ਜਾਂਦਾ ਹੈ, ਜਾਂ ਹਿਲੈ ਦਾ ਅਰਥ ਗਿੱਜ ਜਾਂਦਾ ਹੈ, ਜਿਵੇਂ ਬੱਚਾ ਮਾਂ ਦੇ ਦੁੱਧ ਦੇ ਨਾਲ ਹਿਲ ਮਿਲ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਦਾਸ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ ਹੈ।
ਜਾਸ ਜਪਤ ਕਈ ਬੈਕੁੰਠ ਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਕਈ ਜੀਵਾਂ ਦਾ ਬੈਕੁੰਠ ਵਿੱਚ ਵਾਸ ਹੋ ਜਾਂਦਾ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਬੈਕੁੰਠ ਵਿੱਚ ਚਲੇ ਜਾਣਾ। ਸਤਿਗੁਰੂ ਕਹਿੰਦੇ ਨੇ ਨਾਮ ਜਪਦਿਆਂ ਕਈਆਂ ਦਾ ਬੈਕੁੰਠ ਦੇ ਵਿੱਚ ਵਾਸ ਹੋ ਜਾਂਦਾ, ਤੇ ਜਾਂ ਉਸਦਾ ਦੂਜਾ ਅਰਥ ਇਹ ਵੀ ਕੀਤਾ ਹੈ ਜਾਸ ਜਪਤ ਕਈ ਬੈਕੁੰਠ ਵਾਸ। ਬੈਕੁੰਠ ਵੀ ਇੱਕ ਨਹੀਂ ਹੈ, ਬੇਅੰਤ ਬੈਕੁੰਠ ਨੇ। ਜਿਸ ਵਾਹਿਗੁਰੂ ਦਾ ਨਾਮ ਜਪਦਿਆਂ ਕਈ ਬੈਕੁੰਠਾਂ ਦਾ ਵਾਸ ਪ੍ਰਾਪਤ ਹੋ ਜਾਂਦਾ, ਭਾਵ ਏਕ ਪਲ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ। ਜਦੋਂ ਇੱਕ ਪਲ ਮਾਤਰ ਸਾਧ ਸੰਗਤ ਵਿੱਚ ਬੈਠਿਆਂ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਵੇ ਤੇ ਫਿਰ ਕਰੋੜਾਂ ਹੀ ਬੈਕੁੰਠਾਂ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਜਾਸ ਜਪਤ ਸੁਖ ਸਹਿਜ ਨਿਵਾਸ।
ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਸੁਖ ਸਹਿਜ ਨਿਵਾਸ, ਆਤਮਕ ਸੁਖ ਦੇ ਵਿੱਚ ਨਿਵਾਸ ਹੋ ਜਾਂਦਾ ਹੈ।
ਜਾਸ ਜਪਤ ਇਹ ਅਗਨ ਨਾ ਪੋਹਤ।
ਹਜ਼ੂਰ ਫਰਮਾਉਂਦੇ ਨੇ ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਇਹ ਜਿਹੜੀ ਮਾਇਆ ਦੀ ਅੱਗ ਹੈ अथवा तृष्णा की अग है, ये भी नहीं पोह सकती, ये भी साढ़े हाथ नू जा मन नू साड़ नहीं सकती।
जास जपत एहो काल ना जोहत,
जिस अकाल पुरख वाहिगुरु का नाम जपद्या होया काल भी सानू जोहदा अर्थ है ताड़ नहीं सकता, पाव क्रूर दृष्टि नाल नहीं वेख सकता।
जास जपत तेरा निर्मल माथा,
साहिब सतगुरु सच्चे पातशाह कहिंदे ऐ मना जिस वाहिगुरु दा नाम जपदिया होया तेरा मथा भी निर्मल हो सकता है, तेरा मुख भी उजला हो सकता है, क्योंकि सतगुरु दे बचन जिन्नी नाम ते आया गए मसक्कत काल, नानक ते मुख उजले केती छुट्टी नाल, नाम जपदिया होया तेरा मथा भी उजल हो सकता है।
जास जपत सगला दुख लाथा,
जिस वाहिगुरु परमेश्वर दा नाम जपदिया होया ऐ मना तेरा सारा ही दुख लाथा दा अर्थ लै सकदा है।
जास जपत मुश्किल कछु ना बने,
जिस अकाल पुरख वाहिगुरु दा नाम जपदिया होया तेनू कदे भी कोई मुश्किल पेश नहीं आ सकती, क्योंकि वाहिगुरु दा नाम जप के सारियां मुश्किलां दूर हुंदियां ने। जाको मुश्किल अत बने टोई कोई ना दे, लागू होए दुश्मना साख पे पज खले, सबो भजै आसरा चुकै सब असराओ, चित आवै उस पार ब्रह्म लगै ना तत्ती वाओ। हजूर कहिंदे ने जिस वाहिगुरु दा नाम जपदिया होया ते मुश्किल कछु ना बने, भी कुछ भी पाव थोड़े मात्र भी कदे मुश्किल नहीं पेश आ सकदी।
जास जपत सुन अनहत धुनै,
जिस अकाल पुरख वाहिगुरु दा नाम जपदिया होया भी जेड़ी अनहद वाजियां दी धुनी भी सुनाई देन लग जांदी है। जिवें कई योगी ने जां कई होर मातम तंत्रां वाले लोग कहिंदे ने भी सानू तां अनहद वाजे सुनदे ने, पर हजूर कहिंदे तुसी नाम जपो ते अनहद वाजियां दी धुन भी अपने आप ही सुनाई देण लग पवेगी। सानू कुछ होर करन दी लोड़ नहीं, सिर्फ नाम जपण दी लोड़ है। अथवा जास जपत सुन अनहद धुन है, हजूर कहिंदे जिस वाहिगुरु दा नाम जपदियां होया जो सुरत दे अंदर लगातारी नाम दा प्रवाह चल पैना, यही मानो अनहद वाजियां दी धुनी सुनाई देन लग जांदी है।
जास जपत एह निर्मल सोए,
साहिब सतगुरु सच्चे पातशाह फरमाउंदे ने जिस वाहिगुरु दा नाम जपदिया होया यह निर्मल सोए, मनुख दी शोभा भी निर्मल उज्जल हो जांदी है।
जास जपत कमल सीधा होए,
साहिब सतगुरु सच्चे पातशाह फरमाउंदे ने जिस वाहिगुरु दा नाम जपदिया होया ਇਹ ਸਾਡਾ ਕਮਲ ਵੀ ਸਿੱਧਾ ਹੋ ਸਕਦਾ ਹੈ। ਕਮਲ ਤੋਂ ਮੁਰਾਦ ਹਿਰਦੇ ਦੀ ਹੈ, ਭਾਵ ਹੁਣ ਤੇ ਸਾਡਾ ਹਿਰਦਾ ਵਾਹਿਗੁਰੂ ਤੋਂ ਦੂਜੇ ਪਾਸੇ ਹੋਇਆ ਹੋਇਆ ਹੈ ਨਾ, ਹਰ ਵੇਲੇ ਸੰਸਾਰ ਵਾਲੇ ਪਾਸੇ ਹੀ ਸੋਚਦਾ ਹੈ, ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਫਿਰ ਇਹ ਕਮਲ ਸਿੱਧਾ ਹੋ ਜਾਂਦਾ ਹੈ, ਭਾਵ ਸਾਡਾ ਹਿਰਦਾ ਵਾਹਿਗੁਰੂ ਦੇ ਐਨ ਸਨਮੁਖ ਹੋ ਜਾਂਦਾ ਹੈ।
ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦਾ ਸਮ ਦ੍ਰਿਸ਼ਟੀ ਦੇ ਮਾਲਕ ਨੇ, ਉਹਨਾਂ ਨੇ ਸਾਰਿਆਂ ਉੱਤੇ ਹੀ ਸ਼ੁਭ ਦ੍ਰਿਸ਼ਟੀ ਕੀਤੀ ਹੈ, ਭਾਵ ਉਹਨਾਂ ਸਾਰਿਆਂ ਤੇ ਅੰਮ੍ਰਿਤਮਈ ਮਿਹਰਾਂ ਸੁੱਟੀਆਂ ਹਨ।
ਜਿਸ ਕੈ ਹਿਰਦੈ ਮੰਤਰ ਦੇ ਹਰੀ,
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਉੱਤੇ ਸਤਿਗੁਰੂ ਤਰੁੱਠੇ ਨੇ ਉਹਦੇ ਹਿਰਦੇ ਵਿੱਚ ਉਹਨਾਂ ਨੇ ਹਰੀ ਦਾ ਮੰਤਰ ਦੇ ਦਿੱਤਾ। ਇਹਦਾ ਮਤਲਬ ਇਹ ਹੈ ਜਿਨ੍ਹਾਂ ਤੇ ਸਤਿਗੁਰੂ ਪੂਰਨ ਪ੍ਰਸੰਨ ਹੁੰਦੇ ਨੇ ਫਿਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ ਉਹ ਹਿਰਦੇ ਵਿੱਚ ਵਸਾ ਦਿੰਦੇ ਹਨ।
ਅਖੰਡ ਕੀਰਤਨ ਤਿੰਨ ਭੋਜਨ ਚੂਰਾ,
ਕਹੋ ਨਾਨਕ ਜੇ ਸਤਿਗੁਰ ਪੂਰਾ, ਇਹਨਾਂ ਦੋਹਾਂ ਪੰਕਤੀਆਂ ਦਾ ਇਕੱਠਾ ਅਰਥ ਲੱਗੇਗਾ। ਹਜ਼ੂਰ ਕਹਿੰਦੇ ਨੇ ਜੇ ਸਤਿਗੁਰ ਪੂਰਾ, ਜਿਨ੍ਹਾਂ ਦਾ ਪੂਰਾ ਸਤਿਗੁਰੂ ਵਾਰਸ ਹੋ ਜਾਂਦਾ ਹੈ, ਜਿਨ੍ਹਾਂ ਤੇ ਪੂਰਾ ਸਤਿਗੁਰੂ ਪ੍ਰਸੰਨ ਹੋ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਮੰਤਰ ਦੇ ਦਿੰਦਾ, ਤੇ ਇਸ ਦੇ ਨਾਲ ਹੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਅਖੰਡ ਕੀਰਤਨ ਦਾ ਜਿਹੜਾ ਚੂਰਾ ਤੇ ਚੂਰੀ ਜਿਵੇਂ ਹੁੰਦੀ ਹੈ, ਚੂਰੀ ਜਿਵੇਂ ਆਪਾਂ ਪ੍ਰਸ਼ਾਦੇ ਬਣਾ ਕੇ ਤੇ ਫਿਰ ਉਹਨਾਂ ਵਿੱਚ ਸ਼ੱਕਰ ਜਾਂ ਖੰਡ ਤੇ ਘਿਓ ਪਾ ਕੇ ਚੂਰੀ ਕੁੱਟਦੇ ਹਾਂ, ਔਰ ਉਹ ਚੂਰੀ ਪ੍ਰਾਹੁਣਚਾਰੀ ਦੇ ਵਿੱਚ ਵਰਤੀ ਜਾਂਦੀ ਸੀ ਅਤੇ ਉਸਨੂੰ ਬੜਾ ਉੱਤਮ ਗਿਣਿਆ ਜਾਂਦਾ ਸੀ, ਬੜਾ ਪੌਸ਼ਟਿਕ ਭੋਜਨ ਸੀ। ਅਤੇ ਇਸੇ ਤਰ੍ਹਾਂ ਚੂਰਾ ਜਿਹੜਾ ਸੀ, ਆਟਾ ਅਤੇ ਮੈਦਾ ਅਤੇ ਦੇਸੀ ਘਿਓ ਇੱਕੋ ਜਿਹਾ ਲੈ ਕੇ ਔਰ ਉਹ ਇੱਕ ਜਿਵੇਂ ਪੰਜੀਰੀ ਹੁੰਦੀ, ਇਸ ਤਰ੍ਹਾਂ ਦਾ ਪਦਾਰਥ ਤਿਆਰ ਕੀਤਾ ਜਾਂਦਾ ਸੀ, ਉਹਨੂੰ ਚੂਰਾ ਕਹਿੰਦੇ ਨੇ। ਅਤੇ ਜਿਸ ਨੂੰ ਛਾਕੇ ਕਹਿੰਦੇ, ਫਿਰ ਭੁੱਖ ਨਹੀਂ ਲੱਗਦੀ ਸੀ। ਅਤੇ ਉਸਨੂੰ ਚੋਲਾ ਵੀ ਗੁਰਬਾਣੀ ਵਿੱਚ ਲਿਖਿਆ ਹੈ, ਗੁਰੂ ਨਾਨਕ ਜੀ ਨੂੰ ਚੋਲਾ। ਚੋਲਾ ਅਤੇ ਚੂਰਾ ਦਾ ਇੱਕੋ ਹੀ ਅਰਥ ਹੈ। ਹਜ਼ੂਰ ਕਹਿੰਦੇ ਨੇ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਅਤੇ ਫਿਰ ਭਾਈ ਉਹਨਾਂ ਨੂੰ ਉਸ ਵਾਹਿਗੁਰੂ ਦੇ ਅਖੰਡ ਕੀਰਤਨ, ਅਖੰਡ ਕੀਰਤਨ ਉਸ ਨੂੰ ਕਹਿੰਦੇ ਨੇ ਜਿਹੜਾ ਨਿਰੰਤਰ ਗੁਰਬਾਣੀ ਦਾ ਹੀ ਕੀਰਤਨ ਕੀਤਾ ਜਾਵੇ, ਜਿਹਦੇ ਵਿੱਚ ਕੋਈ ਵਿਆਖਿਆ ਅਤੇ ਪ੍ਰਚਾਰ ਨਾ ਹੋਵੇ, ਉਹਨੂੰ ਅਖੰਡ ਕੀਰਤਨ ਕਿਹਾ ਜਾਂਦਾ ਹੈ। ਅਤੇ ਕਈ ਵਾਰੀ ਕਈ ਪ੍ਰੇਮੀ ਕੀਰਤਨ ਕਰਦਿਆਂ ਕੋਈ ਪ੍ਰਚਾਰ ਜਾਂ ਵਿਆਖਿਆ ਵੀ ਕਰਦੇ ਨੇ, ਉਹ ਅਖੰਡ ਕੀਰਤਨ ਨਹੀਂ ਹੁੰਦਾ, ਉਹ ਤਾਂ ਅਖੰਡਿਤ ਹੋ ਜਾਂਦਾ। ਅਖੰਡ ਕੀਰਤਨ ਜਿੱਥੇ ਨਿਰੋਲ ਗੁਰਬਾਣੀ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੈ, ਉਸ ਨੂੰ ਅਖੰਡ ਕੀਰਤਨ ਕਹਿੰਦੇ ਨੇ। ਜਿਵੇਂ ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਉਹ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ। ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਕੇਵਲ ਅਖੰਡ ਕੀਰਤਨ ਹੁੰਦਾ, ਇਸ ਤੋਂ ਬਿਨਾਂ ਉੱਥੇ ਕੋਈ ਪ੍ਰਚਾਰ, ਕੋਈ ਵਿਆਖਿਆ, ਕੋਈ ਅਨਾਊਂਸਮੈਂਟ, ਕੋਈ ਹੋਰ ਗੱਲ ਨਹੀਂ ਹੋ ਸਕਦੀ। ਇਸ ਲਈ ਉਹ ਰੱਬ ਦਾ ਘਰ ਹੈ, ਰੱਬ ਦੇ ਘਰ ਦੇ ਵਿੱਚ ਅਖੰਡ ਕੀਰਤਨ ਹੀ ਹੋ ਸਕਦਾ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ ਹਜ਼ੂਰ ਕਹਿੰਦੇ ਨੇ। ਉਹਨਾਂ ਗੁਰਮੁਖਾਂ ਨੂੰ ਅਖੰਡ ਕੀਰਤਨ ਦਾ, ਜਿਹੜਾ ਲਗਾਤਾਰ ਨਿਰੰਤਰ ਨਿਰੋਲ ਗੁਰਬਾਣੀ ਦਾ ਕੀਰਤਨ, ਇਹ ਉਹਨਾਂ ਨੂੰ ਆਤਮਕ ਭੋਜਨ। ਅਤੇ ਚੂਰਾ ਦਾ ਅਰਥ ਹੈ ਵੀ ਚੂਰੀ ਵਰਗਾ ਅਥਵਾ ਚੋਲੇ ਵਰਗਾ ਪ੍ਰਾਪਤ ਹੋ ਜਾਂਦਾ ਹੈ, ਜਿਹਦੇ ਨਾਲ ਉਹਨਾਂ ਦੀ ਆਤਮਾ ਹਮੇਸ਼ਾ ਲਈ ਤ੍ਰਿਪਤ ਹੋ ਜਾਂਦੀ ਅਤੇ ਸ਼ਾਂਤ ਹੋ ਜਾਂਦੀ ਹੈ।
ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰੈ।
ਲਾਹੌਰ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਇਹ ਤਾਂ ਪਿੱਛੇ ਦੱਸਿਆ ਸੀ, ਜਿਨ੍ਹਾਂ ਉੱਤੇ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਦੇ ਹਨ, ਫਿਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਮੰਤਰ ਵਸਾ ਦਿੰਦੇ ਹਨ, ਫਿਰ ਉਹਨਾਂ ਨੂੰ ਅਖੰਡ ਕੀਰਤਨ ਦਾ ਆਤਮਕ ਭੋਜਨ ਵੀ ਪ੍ਰਾਪਤ ਹੁੰਦਾ ਹੈ। ਪਰ ਮਹਾਰਾਜ, ਐਸੀ ਜਿਹੜੀ ਨਾਮ ਦੀ ਦ੍ਰਿੜਤਾ ਹੈ, ਪਕਿਆਈ ਹੈ, ਉਹ ਕਿਵੇਂ ਹੋ ਸਕਦੀ ਹੈ, ਇਹਦੇ ਬਾਰੇ ਸਾਨੂੰ ਦੱਸੋ। ਤਾਂ ਹਜ਼ੂਰ ਅਗਲੇ ਸ਼ਬਦ ਵਿੱਚ ਫਰਮਾਉਂਦੇ ਨੇ, ਐਸੀ ਦ੍ਰਿੜਤਾ ਤਾਂ ਕਹਿ ਹੋਏ ਜਾਂ ਕੋ ਦਇਆ ਮਇਆ ਪ੍ਰਭ ਸੋਏ। ਰਹਾਓ ਗੁਰਮੁਖੋ, ਐਸੀ ਜੋ ਦ੍ਰਿੜਤਾ ਹੈ, ਭਾਵ ਨਾਮ ਸਿਮਰਨ ਦੀ ਪਰਪੱਕ ਅਵਸਥਾ ਹੈ, ਜਿੱਥੇ ਕੋਈ ਸੰਸਾਰ ਦੇ ਜਿੰਨੇ ਮਰਜ਼ੀ ਝੱਖੜ ਝੁੱਲੀ ਜਾਣ, ਕੋਈ ਉਤਰਾ ਚੜਾ ਆਉਂਦੇ ਜਾਂਦੇ ਰਹਿਣ, ਕੋਈ ਆਦੀ ਵਿਆਦੀ ਉਪਾਧੀ ਵੀ ਆਉਂਦੀ ਜਾਂਦੀ ਰਹੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਉਹ ਅਡੋਲ ਹੀ ਰਹਿੰਦੇ ਨੇ। ਐਸੀ ਦ੍ਰਿੜਤਾ ਤਾਂ ਕਹਿ ਹੋਏ, ਪਰ ਹਜ਼ੂਰ ਕਹਿੰਦੇ ਐਸੀ ਦ੍ਰਿੜਤਾ, ਐਸੀ ਪਰਪੱਕ ਅਵਸਥਾ ਉਹਨਾਂ ਦੀ ਹੀ ਹੁੰਦੀ ਹੈ ਜਾਂ ਕੋ ਦਇਆ ਮਇਆ ਪ੍ਰਭ ਸੋਏ, ਜਿਨ੍ਹਾਂ 'ਤੇ ਉਸ ਮੇਰੇ ਮਾਲਕ ਦੀ ਦਇਆ ਹੁੰਦੀ ਹੈ ਅਤੇ ਮਿਹਰ ਹੁੰਦੀ ਹੈ। ਦਇਆ ਦਾ ਭਾਵ ਦਿਲ ਵਿੱਚ ਪੈਦਾ ਹੁੰਦਾ ਹੈ ਅਤੇ ਮਇਆ ਦਾ ਅਰਥ ਹੈ ਜਿਹੜੀ ਬਾਹਰੋਂ ਦ੍ਰਿਸ਼ਟੀ ਨਾਲ ਕੋਈ ਆਪਾਂ ਕਿਸੇ 'ਤੇ ਮਿਹਰ ਕਰਦੇ ਹਾਂ। ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਦਇਆ ਵੀ ਹੁੰਦੀ ਅਤੇ ਮਿਹਰ ਵੀ ਹੁੰਦੀ, ਦਿਲੋਂ ਵੀ ਦਇਆ ਹੁੰਦੀ, ਬਾਹਰੋਂ ਵੀ ਮਿਹਰ ਹੁੰਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਐਸੀ ਨਾਮ ਸਿਮਰਨ ਦੀ ਪਰਪੱਕ ਅਵਸਥਾ ਪੈਦਾ ਹੁੰਦੀ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਪਰਪੱਕ ਜੀਵਨ ਵਾਲੇ ਗੁਰਮੁਖ ਨੇ, ਉਹਨਾਂ ਦੀ ਅਵਸਥਾ ਬਾਰੇ ਬਿਆਨ ਕਰਨ ਲੱਗੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸੁਣੋ।
ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰੈ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੀਆਂ ਚਾਰ ਪੰਕਤੀਆਂ ਨੇ ਇਕੱਠੀਆਂ ਹੀ, ਗੁਰ ਕਾ ਸ਼ਬਦ ਹਿਰਦ ਅੰਤਰ ਧਾਰੈ, ਪੰਜ ਜਨਾ ਸਿਉਂ ਸੰਗ ਨਿਵਾਰੈ, ਦਸ ਇੰਦਰੀ ਕਰ ਰਾਖੈ ਵਾਸ, ਤਾਂ ਕਿ ਆਤਮੈ ਹੋਏ ਪ੍ਰਗਾਸ। ਇਹ ਅਖੀਰਲੀ ਪੰਕਤੀ ਵਿੱਚ ਗੁਰੂ ਮਹਾਰਾਜ ਨੇ ਸਿਧਾਂਤ ਵਰਣਨ ਕੀਤਾ ਹੈ ਵੀ ਉਹਦੇ ਆਤਮਾ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਕਿਸ ਦੀ ਆਤਮਾ ਦੇ ਵਿੱਚ? ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਕਾ ਸ਼ਬਦ ਭਾਵ ਗੁਰ ਉਪਦੇਸ਼ ਖਾਸ ਦੀਖਿਆ ਮੰਤਰ ਅਥਵਾ ਵਾਹਿਗੁਰੂ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ,
ਪੰਜ ਜਨਾ ਸਿਓ ਸੰਗ ਨਿਵਾਰੈ।
ਇਸ ਦੇ ਨਾਲ ਹੀ ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਡੇ ਦੂਤ ਨੇ, ਦੁਸ਼ਮਣ ਨੇ, ਇਹਨਾਂ ਦੇ ਨਾਲੋਂ ਵੀ ਆਪਣਾ ਸੰਗ, ਆਪਣਾ ਸੰਬੰਧ ਨਿਵਾਰਾ ਦਾ ਅਰਥ ਹੈ ਨਿਵਿਰਤ ਕਰ ਦਿੰਦਾ ਹੈ, ਭਾਵ ਜਿਹੜਾ ਇਹਨਾਂ ਪੰਜਾਂ ਵਿਕਾਰਾਂ ਦੇ ਨਾਲੋਂ ਵੀ ਆਪਣਾ ਸੰਬੰਧ ਤੋੜ ਲੈਂਦਾ ਹੈ। ਅਤੇ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸ ਜਾਂਦਾ ਹੈ ਅਤੇ ਫਿਰ ਇਹਨਾਂ ਪੰਜਾਂ ਦੇ ਨਾਲੋਂ ਵੀ ਆਪਣੇ ਆਪ ਹੀ ਸੰਬੰਧ ਟੁੱਟ ਜਾਂਦਾ ਹੈ।
ਦਸ ਇੰਦਰੀ ਕਰ ਰਾਖੈ ਵਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀਆਂ ਦਸ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਹਨ। ਜਿਹੜਾ ਇਹਨਾਂ ਦਸਾਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ,
ਆਕੇ ਆਤਮੈ ਹੋਏ ਪ੍ਰਗਾਸ,
ਲੋਭੀ ਉਹਦੇ ਆਤਮੈ ਦਾ ਅਰਥ ਹੈ ਮਨ ਦੇ ਵਿੱਚ ਦੇਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ। ਕਈ ਪੁੱਛਦੇ ਨੇ ਦੇਵੀ ਜੀ ਸਾਡੇ ਅੰਦਰ ਪ੍ਰਕਾਸ਼ ਕਿਵੇਂ ਹੋ ਸਕਦਾ, ਸਾਡੇ ਅੰਦਰ ਗਿਆਨ ਕਿਵੇਂ ਪ੍ਰਗਟ ਹੋ ਸਕਦਾ ਹੈ। ਲੋ ਸਤਿਗੁਰੂ ਨੇ ਉਹਨਾਂ ਨੂੰ ਇਹ ਤੱਤ ਦੀ ਗੱਲ ਸਮਝਾ ਦਿੱਤੀ ਹੈ, ਸਭ ਤੋਂ ਪਹਿਲਾਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਧਾਰਨ ਕਰਨਾ ਪਵੇਗਾ, ਫਿਰ ਪੰਜ ਵਿਕਾਰਾਂ ਦੇ ਨਾਲੋਂ ਵੀ ਨਾਤਾ ਤੋੜਨਾ ਪਵੇਗਾ, ਦਸਾਂ ਇੰਦਰੀਆਂ ਨੂੰ ਵੀ ਵਸ ਵਿੱਚ ਕਰਨਾ ਪਵੇਗਾ, ਅਤੇ ਫਿਰ ਤੁਹਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਸ਼ਬਦ ਦੇ ਦੀਵੇ ਦਾ ਪ੍ਰਕਾਸ਼ ਹੋ ਸਕਦਾ ਹੈ।
ਐਸੀ ਦ੍ਰਿੜਤਾ ਤਾਂ ਕਹਿ ਹੋਏ, ਜਾ ਕਉ ਦਇਆ ਮਾਇਆ ਪ੍ਰਭ ਸੋਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਐਸੀ ਦ੍ਰਿੜਤਾ ਜੀਵਨ ਦੀ ਪਰਪੱਕ ਅਵਸਥਾ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਦੀ ਦਇਆ ਹੁੰਦੀ ਹੈ ਅਤੇ ਮਿਹਰ ਹੁੰਦੀ ਹੈ। ਉਹੀ ਗੁਰਮੁਖ ਪਿਆਰੇ ਐਸੀ ਪਰਪੱਕ ਅਵਸਥਾ ਨੂੰ ਪ੍ਰਾਪਤ ਕਰਦੇ ਹਨ।
ਸਾਜਨ ਦੁਸ਼ਟ ਜਾ ਕੇ ਇੱਕ ਸਮਾਨ
ਰਹਾਉ ਵਿਸਰਾਮ ਦੇ ਕੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਫਿਰ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ। ਸਾਜਨ ਦੁਸ਼ਟ ਜਾ ਕੇ ਏਕ ਸਮਾਨ ਹੈ। ਹਜ਼ੂਰ ਕਹਿੰਦੇ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਸੱਜਣ ਵੀ ਅਤੇ ਦੁਸ਼ਟ ਮਿੱਤਰ ਵੀ ਇੱਕ ਸਮਾਨ ਪ੍ਰਤੀਤ ਹੁੰਦੇ ਨੇ, ਭਾਵ ਜਿਹੜਾ ਦੁਸ਼ਮਣ ਅਤੇ ਦੋਸਤ ਦੇ ਵਿੱਚ ਇੱਕੋ ਜਿਹਾ ਵਿਹਾਰ ਕਰਦਾ ਹੈ, ਦੁਸ਼ਮਣ ਦੇ ਨਾਲ ਈਰਖਾ ਨਹੀਂ, ਮਿੱਤਰ ਦੇ ਨਾਲ ਮੋਹ ਨਹੀਂ, ਔਰ ਇਹ ਐਸੀ ਗੁਰਮੁਖ ਦੀ ਅਵਸਥਾ ਹੁੰਦੀ, ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਸਾਜਨ ਦੁਸ਼ਟ ਜਾ ਕੇ ਏਕ ਸਮਾਨ ਹੈ, ਜਿਸ ਦੀ ਦ੍ਰਿਸ਼ਟੀ ਵਿੱਚ ਸੱਜਣ ਵੀ ਅਤੇ ਦੁਸ਼ਟ ਦੁਸ਼ਮਣ ਵੀ, ਮਿੱਤਰ ਵੀ ਅਤੇ ਦੁਸ਼ਮਣ ਵੀ, ਦੋਸਤ ਵੀ ਅਤੇ ਦੁਸ਼ਮਣ ਵੀ ਇੱਕੋ ਬਰਾਬਰ ਪ੍ਰਤੀਤ ਹੁੰਦਾ ਹੈ।